ਮਾਜ ਮਹੱਲਾ ਤੀਜਾ ਉਤਮ ਜਨਮ ਸਥਾਨ ਹੈ ਵਾਸਾ।
ਦੇਖੋ ਉਤਮ ਜਨਮ ਦੀ 84 ਲੱਖ ਜੂਨ ਇਸ ਧਰਤੀ ਨੇ ਤੇਰੀ ਸਿਕਦਾਰੀ ਔਰ ਜੋਮ ਤੇਰੀ ਪਨਹਾਰੀ ਸੋਨਾ ਰੂਪਾ ਤੁਝ ਪੈਦਾਮ ਇਹ ਉਤਮ ਕੁਲ ਵਿੱਚ ਤੇਰਾ ਜਨਮ ਹੈ ਚੰਗੀ ਕੁਲ ਵਾਲਾ ਹੈ ਸਾਰੇ ਲੋਕ ਮਨੁੱਖਾ ਜਨੂੰ ਉਤਮ ਦੱਸਦੇ ਹੈ ਦੇਵਤੇ ਵੀ ਇਸ ਮਨੁੱਖਾ ਦੇ ਨੂੰ ਪਏ ਤਰਸਦੇ ਹੈ ਇਸ ਪ੍ਰਕਾਰ ਦਾ ਉਤਮ ਮਨੁੱਖਾ ਜਨਮ ਤੈਨੂੰ ਪ੍ਰਾਪਤ ਹੋਇਆ ਸੋਹਣਾ ਥਾਂ ਭਾਰਤ ਵਰਸ਼ ਹੈ ਜਿੱਥੇ ਪਾਪ ਪੁੰਨ ਦਾ ਗਿਆਨ ਹੈ ਹੋਰਨਾਂ ਮੁਲਕਾਂ ਦੇ ਵਿੱਚ ਤਾਂ ਖਾਣਾ ਤੇ ਭੋਗਣ ਤੋਂ ਬਿਨਾਂ ਹੋਰ ਕੋਈ ਜਾਣਦੇ ਨਹੀਂ ਆਪਣੇ ਅਨੇਕ ਤਰ੍ਹਾਂ ਦੀਆਂ ਹੁਨਰਾਂ ਦੇ ਨਾਲ ਮਾਇਆ ਪੈਦਾ ਕਰ ਲੈਣੀ ਜਾਂ ਭੋਗ ਭੋਗ ਲੈਣੇ ਇਹਦੂ ਬਿਨਾਂ ਉਹਨਾਂ ਦਾ ਨਿਸ਼ਾਨਾ ਹੀ ਹੋਰ ਕੋਈ ਨਹੀਂ ਹੈ ਸੋ ਇਹ ਭਾਰਤ ਵਿੱਚ ਜਿੱਥੇ ਸਤਸੰਗ ਦੇ ਨਾਲ ਪਰਮਾਰਥ ਦੀ ਸੂਝ ਆਉਂਦੀ ਹੈ ਗਿਆਨ ਪ੍ਰਾਪਤ ਹੁੰਦਾ ਹੈ ਲੋਕ ਪ੍ਰਲੋਕ ਦਾ ਗਿਆਨ ਪ੍ਰਾਪਤ ਹੁੰਦਾ ਹੈ ਇਹੋ ਜਿਹਾ ਸੋਹਣਾ ਥਾਂ ਭਾਰਤ ਵਰਸ਼ ਵਿੱਚ ਤੈਨੂੰ ਜਨਮ ਦਿੱਤਾ ਪਰਮੇਸ਼ਵਰ ਨੇ
ਸਤਿਗੁਰ ਸੇਵ ਹੈ ਘਰ ਮਾਹ
ਪਿਆਰਿਆ ਉਤਮ ਤੇਰਾ ਜਨਮ ਵੀ ਚੰਗੀ ਕੋਲ ਚ ਜੰਮਿਆ ਹੋਇਆ ਤੂੰ ਅਤੇ ਸੋਹਣੇ ਥਾਂ ਸਾਧ ਸੰਗ ਚ ਵੀ ਤੂੰ ਵੱਸਦਾ ਹੈ ਜੇ ਗੁਰੂ ਸਾਹਿਬ ਦੀ ਸੇਵਾ ਕਰ ਲਵੇ ਤੇ ਘਰ ਵਿੱਚ ਗ੍ਰਸਥ ਚ ਰਹਿੰਦਾ ਹੀ ਉਪਰਾਮ ਹੋ ਕੇ ਗ੍ਰਹੀ ਮੈਂ ਸਦਾ ਹਰ ਜਾਣ ਵਾਸੀ ਗਿਆਨ ਤੱਕ ਵਿਚਾਰੀ ਨਿਹਾਲ ਹੋ ਜਾਵੇ
ਹਰ ਰੰਗ ਰਹਿ ਸਦਾ ਰੰਗ ਰਾਤੀ
ਹੇ ਮਨੋ ਸਦਾ ਹੋਰ ਨਾ ਵਿਸ਼ਿਆਂ ਦੇ ਰੰਗਾਂ ਚ ਸਬਦ ਸਪਰਸ਼ ਰੂਪ ਰਸ ਸੰਗ ਦੇ ਰੰਗਾਂ ਚ ਰੱਖਿਆ ਹੋਇਆ ਜੇ ਹਰੀ ਦੇ ਰੰਗ ਵਿੱਚ ਰੰਗਿਆ ਰਹੇ ਉਹ ਫੇਰ ਤੂੰ
ਹਰ ਰਸ ਮਨ ਤ੍ਰਿਪਤਾ ਹਰ ਰੰਗ ਰਹਿ ਸਦਾ ਰੰਗ ਰਾਤੀ
ਸਦਾ ਸਾਰਿਆਂ ਰੰਗਾਂ ਚ ਰੱਖਿਆ ਹੋਇਆ ਪਰਮੇਸ਼ਰ ਉਹਦੇ ਹਰੀ ਦੇ ਪ੍ਰੇਮ ਚ ਮਨ ਕਰਕੇ ਜੇ ਰਹੇ ਤੇ ਬਾਣੀ ਕਰਕੇ ਸਾਰਾ ਰੰਗ ਚ ਰੰਗਿਆ ਜਾਵੇ
ਹਰ ਰਸ ਮਨ ਤ੍ਰਿਪਤਾ
ਹਰੀ ਦੇ ਆਨੰਦ ਕਰਕੇ ਮਨ ਤੇਰਾ ਤ੍ਰਿਪਤੀ ਆ ਜਾਵੇ ਤ੍ਰਿਸ਼ਨਾ ਦੀਆਂ ਭੁੱਖਾਂ ਤੇਰੀਆਂ ਸਾਰੀਆਂ ਮਿਟ ਜਾਣ
ਹੋ ਵਾਰੀ ਜੀਓ ਵਾਰੀ
ਅਸੀਂ ਵਾਰ ਵਾਰ ਬਲਿਹਾਰ ਜਾਂਦੇ ਹਾਂ ਇਹ ਪਿਆਰੇ ਜੀ
ਪੜ ਬੁੱਝ ਮਨ ਵਸਾ
ਪੜ੍ਹਦੇ ਤਾਂ ਆਪਾਂ ਸਾਰੇ ਹਾਂ ਬੁੱਝਦੇ ਵੀ ਸਮਝਦੇ ਹਾਂ ਪਰ ਮਨ ਚ ਨਹੀਂ ਵਸਾਉਂਦੇ ਲਿਖ ਲਿਖ ਪੜਿਆ ਚੇਤਾ ਕੜਿਆ ਬਹੁਤ ਤੀਰਥ ਭਵਿਆ ਚੇਤਾ ਲਵਿਆ ਪੜ੍ਹ ਕੇ ਛੱਡ ਦਿੰਦੇ ਹਾਂ ਪੜ੍ਹ ਕਰਕੇ ਔਗੁਣਾਂ ਨੂੰ ਨਹੀਂ ਛੱਡਦੇ ਪੜ੍ਹ ਕੇ ਗੁਣਾਂ ਨੂੰ ਧਾਰਨ ਨਹੀਂ ਕਰਦੇ ਪੜ੍ਹ ਕੇ ਗਰੀਬੀ ਨਹੀਂ ਧਾਰਦੇ ਪੜ੍ਹ ਕੇ ਹੰਕਾਰ ਨਹੀਂ ਛੱਡਦੇ ਇਸ ਕਰਕੇ ਮਹਾਰਾਜ ਕਹਿੰਦੇ ਹਨ
ਪੜ ਬੁੱਝ ਮਨ ਵਸਾਵਣਿਆ
ਪੜ੍ਹ ਕੇ ਪਹਿਲਾਂ ਗੁਰੂ ਸਾਹਿਬ ਨੂੰ ਬੁੱਝ ਪੁੱਛੀਏ ਫਿਰ ਪੁੱਛ ਕੇ ਨਾਮ ਦੀ ਪੜ੍ਹਾਈ ਪੜ੍ਹੀਏ ਨਾਮ ਸਲਾਹ ਹੋਰ ਬੁੱਧੀ ਮਿੱਥਿਆ ਅਤੇ ਫਿਰ ਹੋਰ ਸਾਰੀਆਂ ਕਲਾਂ ਨੂੰ ਅਣਹੋਈਆਂ ਸਮਝੀਏ ਇਸ ਪ੍ਰਕਾਰ ਨਾਮ ਦੀ ਸਿਫਤ ਕਰੀਏ ਗੁਰਾਂ ਨੂੰ ਬੁੱਝ ਕੇ ਫਿਰ
ਮਨ ਵਸਾਵਣ
ਗੁਰੂ ਸਾਹਿਬ ਦੇ ਉਪਦੇਸ਼ ਨੂੰ ਮਨ ਚ ਵਸਾਉਣਾ ਕਰੀਏ ਤਾਂ ਨਿਹਾਲ ਹੋਵਾਂਗੇ
ਗੁਰਮੁਖ ਪੜ੍ਹੇ ਹਰ ਨਾਮ ਸਲਾਹ ਹੈ
ਜਿਹੜੇ ਗੁਰਮੁਖ ਆ ਉਹ ਪੜ੍ਹਾਈ ਤਾਂ ਜ਼ਰੂਰ ਪੜ੍ਹਦੇ ਜਿਵੇਂ ਆਪਾਂ ਪੜ੍ਹਦੇ ਹਾਂ ਪਰ ਉਹ ਮਹਾਰਾਜ ਦੇ ਨਾਮ ਦੀ ਸਿਫਤ ਦਾ ਸ਼ੌਕ ਪਕਾਉਂਦੇ ਹੈ ਜਿਸ ਪ੍ਰਕਾਰ ਸਾਧ ਸੰਗਤ ਜੀ ਲਿਖਣ ਸੀ ਜਿਹੜਾ ਇਹ ਜਦੋਂ ਕੈਦਾ ਪੜ੍ਹਦਾ ਸੀ ਇਸ ਨੇ ਸੱਚ ਬੋਲਣਾ ਸਿੱਖਿਆ ਸੀ ਵੀ ਕੂੜ ਨਹੀਂ ਬੋਲਣਾ ਸੱਚ ਬੋਲਣਾ ਹੈ ਤੇ ਦੁਰਯੋਧਨ ਨੇ ਸਾਰਾ ਕੈਦਾ ਪੜ੍ਹ ਲਿਆ ਦਰੋਣਾਚਾਰਿਆ ਦਾ ਉਸਤਾਦ ਸੀ ਦਰੋਣਾਚਾਰਿਆ ਪੁੱਛਿਆ ਵੀ ਕੀ ਕੁਛ ਪੜ੍ਹੇ ਹੋ ਤੁਸੀਂ ਤੇ ਉਸ ਵੇਲੇ ਦੁਰਯੋਧਨ ਕਹਿਣ ਲੱਗਾ ਜੀ ਮੈਂ ਸਾਰਾ ਹੀ ਕੈਦਾ ਪੜ੍ਹ ਲਿਆ ਹੁਣ ਸੁਣਾ ਤਾ ਫਿਰ ਜੁਧਿਸ਼ਟਰ ਨੂੰ ਪੁੱਛਿਆ ਤੂੰ ਕੀ ਪੜ੍ਹਿਆ ਹੈ ਕਹਿੰਦੇ ਮੈਂ ਸੱਚ ਬੋਲਣਾ ਪੜ੍ਹਿਆ ਹਾਂ ਹੋਰ ਕੀ ਪੜ੍ਹਿਆ ਹੈ ਕਹਿੰਦੇ ਇੱਕ ਗੁੱਸਾ ਨਹੀਂ ਕਰਨਾ ਇਹ ਦੋ ਗੱਲਾਂ ਮੈਂ ਪੜ੍ਹੀਆਂ ਉਸ ਵੇਲੇ ਜੁਧਿਸ਼ਟਰ ਦੇ ਸਾਧ ਸੰਗਤ ਜੀ ਦਰੋਣਾਚਾਰਿਆ ਨੂੰ ਚਪੇੜ ਮਾਰੀ ਚਪੇੜ ਮਾਰਨ ਤੋਂ ਨਾਰਾਜ਼ ਨਹੀਂ ਹੋਇਆ ਰਾਜੇ ਦਾ ਪੁੱਤਰ ਸੀ ਰਾਜੋ ਰਾਜ ਸੀ ਪ੍ਰਸੰਨ ਰਿਹਾ ਵੇਖ ਕੇ ਦਰੋਣਾਚਾਰਿਆ ਹੈਰਾਨ ਹੋ ਗਿਆ ਕਹਿੰਦੇ ਉਹ ਇਹਨੂੰ ਤਾਂ ਧਾਰਨ ਕਰਨਾ ਪੜਿਆ ਵੀ ਕਦੇ ਗੁੱਸਾ ਨਾ ਕਰਨਾ ਕ੍ਰੋਧ ਨਾ ਕਰਨਾ ਇਹਨੂੰ ਸਿੱਖਿਆ ਹੀ ਲੈ ਲਈ ਹੈ ਇਸ ਕਰਕੇ ਇਹਦੀ ਪੜ੍ਹਾਈ ਠੀਕ ਹੈ ਫਿਰ ਸੱਚ ਬੋਲਣ ਦੀ ਬਾਵਜੂਦ ਦੁਰਯੋਧਨ ਨੇ ਪੁੱਛਿਆ ਸੀ ਕਿ ਹੇ ਜੁਧਿਸ਼ਟਰ ਤੂੰ ਯਥਾਰਥ ਵਕਤ ਹੈ ਇਹ ਦੱਸ ਮੇਰਾ ਭੀਮਸੈਨ ਨਾਲ ਜੰਗ ਹੋਣਾ ਮੇਰੀ ਬੱਜਰ ਵਰਗੀ ਦੇਹ ਕਿਵੇਂ ਨਰੋਈ ਹੋ ਸਕਦੀ ਹੈ ਇਹਨੂੰ ਕਹਿ ਤੇਰੀ ਮਾਤਾ ਜਿਹੜੀ ਯੋਜਨ ਗੰਧਾਰੀ ਹੈ ਉਸ ਮਾਤਾ ਨੇ ਤੇਰੇ ਪਿਤਾ ਨੂੰ ਧਿਤਰਾਸ਼ਟਰ ਨੂੰ ਸੁਣਿਆ ਸੀ ਕਿ ਉਹ ਨੇਤਰਾਂ ਤੋਂ ਹੀਣ ਹੈ ਉਦਨ ਦੀਆਂ ਅੱਖਾਂ ਦੇ ਉੱਤੇ ਪੱਟੀ ਬੰਨੀ ਹੋਈ ਸੀ ਕਿਸੇ ਮਰਦ ਵੱਲ ਮੂੰਹ ਨਹੀਂ ਸੀ ਵੇਖਦੀ ਇਹਨਾਂ ਉਹ ਪਰਦਾ ਰੱਖਦੀ ਸੀ ਜੇ ਉਹਦੀ ਨਿਗਾਹ ਤੇਰੇ 'ਤੇ ਪੈ ਜੇ ਤੂੰ ਬੱਜਰ ਵਰਗੀ ਦੇਹ ਹੋ ਸਕਦੀ ਹੈ ਤੇ ਤੂੰ ਫੇਰ ਨਹੀਂ ਮਰ ਸਕਦਾ ਸੁਣ ਕੇ ਸਾਧ ਸੰਗਤ ਜੀ ਕ੍ਰਿਸ਼ਨ ਜੀ ਨੂੰ ਜਦੋਂ ਪਤਾ ਲੱਗਾ ਕਹਿਣ ਲੱਗੇ ਉਹ ਜੁਧਿਸ਼ਟਰ ਇਹ ਸੱਚ ਜਿਹੜਾ ਹੈ ਤਾਂ ਤੈਂ ਬੜਾ ਖਰਾਬ ਕੀਤਾ ਇੱਥੇ ਸੱਚ ਨਹੀਂ ਤੈਨੂੰ ਬੋਲਣਾ ਚਾਹੀਦਾ ਕਹਿੰਦੇ ਕਿਉਂ ਅਤੇ ਤਾਂ ਦੁਸ਼ਮਣ ਦੀ ਮਦਦ ਕਰਕੇ ਹੀ ਆ ਤੈਂ ਭੀਮ ਸੈਨ ਨਾਲ ਉਹਦਾ ਜੰਗ ਹੋਣਾ ਤੈਨੂੰ ਚਾਹੀਦਾ ਸੀ ਕਿ ਇੱਥੇ ਚੁੱਪ ਕਰੇਂਗਾ ਕਹਿੰਦਾ ਮੈਨੂੰ ਹੁਣ ਪੁੱਛਿਆ ਸੀ ਮੈਂ ਤਾਂ ਦੱਸਤਾ ਫਿਰ ਉਸ ਵੇਲੇ ਕ੍ਰਿਸ਼ਨ ਭਗਵਾਨ ਨੂੰ ਛਲ ਦੇ ਨਾਲ ਕਿਹਾ ਤੂੰ ਨੌਜਵਾਨ ਹੈ ਮਾਤਾ ਦੇ ਅੱਗੇ ਨੰਗਾ ਹੋ ਕੇ ਲੰਘੇਗਾ ਉਹ ਸਿਹਰੇ ਬੰਨ ਲੈ ਆਵਦਾ ਲੱਕ ਲੁਕੋਲਾ ਉਸੇ ਤਰ੍ਹਾਂ ਲੱਕ ਲੁਕੋਇਆ ਉਹ ਕੱਚਾ ਥਾਂ ਰਹਿ ਗਿਆ ਸੀ ਭੀਮ ਸੈਨ ਗੁਰਜ ਨਾਲ ਉੱਥੋਂ ਮਾਰ ਮਾਰ ਕੇ ਭੀਮ ਸੈਨ ਨੇ ਇਹ ਦੁਰਯੋਧਨ ਨੂੰ ਮਾਰਿਆ ਸੀ ਇਸ ਪ੍ਰਕਾਰ ਉਹ ਕ੍ਰਿਸ਼ਨ ਨੂੰ ਤਾਂ ਛੱਡ ਕੀਤਾ ਤੇ ਪਰ ਯੁਧਿਸ਼ਠਿਰ ਨੂੰ ਸੱਚ ਬੋਲਣ ਦੀ ਆਪਦੀ ਦੁਸ਼ਮਣ ਨਾਲ ਵੀ ਸਚਿਆਈ ਨਾਲ ਆਇਆ। ਇਸੇ ਪ੍ਰਕਾਰ ਇੱਕ ਵਾਰੀ ਧਰਮ ਰਾਜਾ ਨੂੰ ਪਰਖਣ ਵਾਸਤੇ ਕਸਾਈ ਦਾ ਰੂਪ ਧਾਰ ਲਿਆ ਯੁਧਿਸ਼ਠਿਰ ਨੇ। ਜਿਸ ਵੇਲੇ ਕਸਾਈ ਦਾ ਰੂਪ ਧਾਰ ਕੇ ਗਊ ਲਿਆਂਦੀ, ਗਊ ਅੱਗੇ ਛੱਡੀ ਹੈ ਤੁਰੀ ਜਾਂਦੀ, ਉਹ ਗੱਲੀ ਪੈ ਗਿਆ ਜਿੱਥੇ ਯੁਧਿਸ਼ਠਿਰ ਬੈਠਾ ਭਜਨ ਕਰਦਾ ਸੀ ਨਦੀ ਦੇ ਕਿਨਾਰੇ। ਉੱਥੇ ਆ ਕੇ ਪੁੱਛਦਾ ਕਿ ਹੇ ਬਈ ਤੂੰ ਇਹ ਦੱਸ ਇੱਥੋਂ ਦੀ ਗਊ ਗਈ ਹੈ। ਇਹ ਕਹਿਣ ਲੱਗਾ ਵੀ ਕਿਹਨੂੰ ਪੁੱਛਣਾ ਕਿ ਤੈਨੂੰ? ਕਹਿੰਦੇ ਅੱਖਾਂ ਦੇਖਦੀਆਂ ਪਰ ਅੱਖਾਂ ਬੋਲ ਨਹੀਂ ਸਕਦੀਆਂ, ਅਤੇ ਕੰਨ ਸੁਣਦੇ ਹੈ ਕੰਨ ਬੋਲ ਨਹੀਂ ਸਕਦੇ। ਜਵਾਨ ਬੋਲਦੀ ਹੈ ਜਵਾਨ ਦੇਖਦੀ, ਮੈਂ ਤੈਨੂੰ ਕੀ ਉੱਤਰ ਦਿਆਂ? ਸੁਣ ਕੇ ਧਰਮ ਰਾਜਾ ਪੈਰੀਂ ਪੈ ਗਿਆ ਸੀ। ਕਹਿੰਦੇ ਵਾਹ ਵੀ ਵਾਹ, ਸੱਚ ਵੀ ਕਾਇਮ ਰੱਖਿਆ ਤੇ ਨਾ ਇਹ ਗਰੀਬ ਦੀ ਰੱਖਿਆ ਵੀ ਕਰਤੀ। ਮੈਂ ਇਸ ਪ੍ਰਕਾਰ ਸਾਹਿਬ ਸੰਗਤ ਜੀ ਹਜ਼ੂਰ ਫਰਮਾਉਂਦੇ ਹਨ,
ਹਉ ਵਾਰੀ ਜਿਉ ਵਾਰੀ ਪੜ ਬੁੱਝ ਮਨ ਵਸਾਰਿਆ।
ਪੜ ਕੇ ਬੁੱਝ ਕੇ ਜਿਹੜੇ ਮਨ ਚ ਵਸਾਉਂਦੇ ਆ, ਧਾਰਨ ਕਰਦੇ ਆ, ਉਹਨਾਂ ਤੋਂ ਅਸੀਂ ਵਾਰ ਵਾਰ ਬਲਿਹਾਰ ਜਾਂਦੇ ਹਾਂ।
ਗੁਰਮੁਖ ਪੜ੍ਹੈ ਹਰ ਨਾਮ ਸਲਾਹੈ,
ਗੁਰਮੁਖ ਐਸੀ ਪੜ੍ਹਾਈ ਪੜ੍ਹਦੇ ਪਰਮੇਸ਼ੁਰ ਦੇ ਨਾਮ ਨੂੰ ਸਲਾਉਂਦੇ ਰਹਿੰਦੇ ਆ, ਹਰ ਵਕਤ ਸਿਫਤ ਕਰਦੇ ਹਨ।
ਦਰ ਸੱਚਾ ਸੋਭਾ ਪਾਵਲੇ,
ਦਰਗਾਹ ਚੋਂ ਸੋਭਾ ਵਡਿਆਈ ਪਾਉਂਦੇ ਹਨ।
ਰਹਾਉ ਅਲਖ ਆਪੇਉ ਹਰ ਰਹਿਆ ਸਮਾਇ,
ਉਹ ਲਖਣ ਤੋਂ ਰਹਿਤ ਹੈ ਪਰਮੇਸ਼ੁਰ, ਭੇਦ ਪਾਉਣ ਤੋਂ ਰਹਿਤ ਹੈ, ਸਾਰੇ ਸਮਾਰਿਆ ਦੇ ਆਪ ਹੋ ਰਿਹਾ ਹੈ।
ਉਪਾਏ ਨਾ ਕੀਤੀ ਪਾਇਆ ਜਾਏ,
ਅਨੇਕਾਂ ਸਾਧਨਾ ਜਤਨਾਂ ਦੇ ਕਰਨੇ ਕਰਕੇ, ਕਿਸੇ ਉਪਾਅ ਨਾਲ ਨੰਗੇ ਰਹਿਣੇ ਕਰਕੇ, ਧੂਣੀਆਂ ਪਾਉਣੇ ਕਰਕੇ, ਅੰਨ ਛੱਡਣੇ ਕਰਕੇ, ਉੱਥੇ ਲਮਕਣੇ ਕਰਕੇ, ਵਰਤ ਰੱਖਣੇ ਕਰਕੇ, ਕਿਸੇ ਸਾਧਨ ਕਰਕੇ ਨਹੀਂ ਪਾਇਆ ਜਾਂਦਾ।
ਕਿਰਪਾ ਕਰੇ ਤਾਂ ਸਤਿਗੁਰ
ਭੇਟਾ, ਪੂਰਵਲੇ ਪੁੰਨਾਂ ਦਾ ਪਰਿਆ ਹੈ, ਕਿਰਪਾ ਕਰੇ ਤਾਂ ਸਤਿਗੁਰਾਂ ਦੇ ਨਾਲ ਜੀਵ ਮਿਲੇ।
ਨਗਰੀ ਮੇਲ ਮਿਲਾਵਣਿਆ,
ਨਗਰੀ ਜੋ ਸਤਿਗੁਰੂ ਹੈ ਆਪਣੀ ਕਿਰਪਾ ਦ੍ਰਿਸ਼ਟੀ ਦੁਆਰਾ ਨਿਗਾਹ ਦੇ ਨਾਲ ਹੀ ਧਰਮ ਦਾ ਹਨੇਰਾ ਚੱਕ ਕੇ ਵਾਹਿਗੁਰੂ ਦੇ ਮੇਲ ਚ ਮਿਲਾ ਦਿੰਦੇ ਆ, ਐਸੀ ਕਿਰਪਾ ਦ੍ਰਿਸ਼ਟੀ ਕਰਦੇ ਹਨ।
ਦੂਜਾ ਪਾਏ ਪੜ੍ਹੈ ਨਹੀਂ ਬੂਝੈ,
ਜਿਹੜੇ ਦ੍ਰੈਤ ਵਾਲੇ ਲੋਕ ਆ ਬਥੇਰੇ ਪੁਸਤਕ ਪੜ੍ਹਦੇ ਆ, ਸਮਝਦੇ ਨੀ ਧਾਰਨਾ ਤੁਸੀਂ ਨੇ ਲੋਕ।
ਮਾਇਆ ਕਾਰਨ ਲੂਝੈ,
ਤਿੰਨ ਪ੍ਰਕਾਰ ਦੀ ਮਾਇਆ, ਰਾਜ ਸੀ, ਕਾਮ ਸੀ, ਸ਼ਾਂਤ ਕੀ, ਇਹਦੇ ਵਾਸਤੇ ਲੂਝੇ ਝਗੜਦੇ ਰਹਿੰਦੇ ਆ। ਮੈਨੂੰ ਤਾਂ ਥੋੜੀ ਭੇਟਾ ਕਿਉਂ ਮਿਲਦੀ ਹੈ, ਬਹੁਤੀ ਦੇ। ਇਸੇ ਪ੍ਰਕਾਰ ਲਾਲਪੁਰ ਦੀ ਗੱਲ ਹੈ, ਉੱਥੇ ਇੱਕ ਗਿਆ ਢਾਡੀ ਸਾਹਿਬ ਸੰਗਤ ਜੀ, ਸੀਤਲ ਜੀ ਦਾ ਨਾਮ ਹੈ, ਇਹਨੂੰ 150 ਰੁਪਇਆ ਉਹਨਾਂ ਨੇ ਦਿੱਤਾ।
150
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਸਾਜੀ ਨਿਵਾਜੀ, ਗੁਰੂ ਖਾਲਸਾ ਸਾਹਿਬ ਸੰਗਤ ਜੀ, ਅੱਜ ਸਤਿਗੁਰਾਂ ਦੀ ਕਿਰਪਾ ਦੁਆਰਾ ਮਾਲਪੁਰ ਦੇ ਵਿੱਚ ਸੰਗਤ ਦੇ ਪਿਆਰ ਦੇ ਨਾਲ, ਅਤੇ ਜਿੱਥੇ ਗੁਰਮੁਖ ਭਾਈ ਗਿਆਨੀ ਬਲਵੰਤ ਸਿੰਘ ਜੀ ਹਮੇਸ਼ਾ ਕਥਾ ਦਾ ਸੰਗਤਾਂ ਦੇ ਤਾਂ ਸਮਾਗਮ ਕਰਕੇ ਨਿਹਾਲ ਕਰਦੇ ਹਨ, ਉਸ ਸਥਾਨ ਵਿੱਚ ਸੰਗਤਾਂ ਨੇ ਇਸ ਜਥੇ ਦੇ ਤਾਂ ਵੀ ਬੁਲਾ ਕੇ, ਜਿੱਥੇ ਅੱਗੇ ਹੀ ਇਹਨਾਂ ਦਾ ਚੰਗਾ ਸੋਹਣਾ ਇੰਤਜ਼ਾਮ ਹੈ, ਚੰਗਾ ਕਥਾ ਕੀਰਤਨ ਦਾ ਪ੍ਰਵਾਹ ਹੈ, ਉੱਥੇ ਹੋਰ ਪਿਆਰ ਦੇ ਨਾਲ ਸੰਗਤਾਂ ਨੇ ਉੱਦਮ ਕੀਤਾ ਹੈ ਇੱਥੋਂ ਦੇ ਸਮਾਗਮ ਬਾਬਤ। ਸੋ ਅੱਜ ਸਾਹਿਬ ਸੰਗਤ ਜੀ, ਇੱਥੋਂ ਦਾ ਸਮਾਗਮ ਆਰੰਭ ਹੁੰਦਾ ਹੈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਤੀਜੇ ਪਾਤਸ਼ਾਹ ਦੀਆਂ ਅਸ਼ਟਪਦੀਆਂ ਹਨ। ਗੋਇੰਦਵਾਲ ਸਾਹਿਬ ਜੀ ਮਹਾਰਾਜ ਸਾਹਿਬ ਬੈਠ ਕੇ ਜੀਆਂ ਨੂੰ ਜੀ ਦਾਨ ਬਖਸ਼ਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਭੱਠੇ ਸਾਹਿਬ ਤੋਂ ਸੰਗਤ ਨੇ ਆ ਕੇ ਅੱਜ ਮਾਲਪੁਰ ਦੇ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਸੁਖਮਨੀ ਸਾਹਿਬ ਦੇ ਪਾਠ, ਸ੍ਰੀ ਆਸਾ ਜੀ ਦੀਵਾਰ ਦਾ ਕੀਰਤਨ ਸਬਦ ਸੰਤਾਂ ਸਮੇਤ ਪੜ੍ਹਿਆ ਤੇ ਸੁਣਿਆ ਹੈ। ਹੁਣ ਸਤਿਗੁਰੂ ਮਹਾਰਾਜ ਸਾਹਿਬ ਦੀ ਪਵਿੱਤਰ ਬਾਣੀ ਦੀ ਕਥਾ ਆਰੰਭ ਹੁੰਦੀ ਹੈ। ਸਾਧ ਸੰਗਤ ਜੀ, ਪਿਛਲੀਆਂ ਤੁਕਾਂ ਕੁਝ ਕੱਲ੍ਹ ਸ਼ਬਦ ਵਿੱਚ ਇਹ ਟੇਪ ਵਿੱਚ ਆਉਣ ਤੋਂ ਰਹਿ ਗਈਆਂ ਸਨ, ਉਸ ਪਵਿੱਤਰ ਤੁਕਾਂ ਨੂੰ ਫੇਰ ਵਿਚਾਰ ਕਰਨ ਵਾਸਤੇ ਆਗਿਆ ਹੋਈ ਹੈ। ਸੋ ਸਾਧ ਸੰਗਤ ਜੀ, ਹਜ਼ੂਰ ਦੇ ਪਾਸ ਬੜੇ ਬੜੇ ਵਿਦਵਾਨ ਬੇਣੀ ਵਰਗੇ ਪੰਡਿਤ ਸੱਚੇ ਪਾਤਸ਼ਾਹ ਦੇ ਪਾਸ ਆਇਆ ਕਰਦੇ, ਪ੍ਰਸ਼ਨ ਕਰਿਆ ਕਰਦੇ ਕਿ ਮਹਾਰਾਜ ਵੇਦ ਵਿੱਦਿਆ ਪੜ੍ਹਨੀ ਚਾਹੀਦੀ ਹੈ। ਹਜ਼ੂਰ ਉਹਨਾਂ ਦੀ ਜਿਹੜੀ ਬਿਰਤੀ ਹੈ ਉਹ ਮਾਇਆ ਦੇ ਮੋਹ 'ਚ ਲੱਗੀ ਹੋਈ ਵੇਖ ਕੇ, ਪਰਮ ਪੁੱਤ ਵਿਰਾਗ ਪੈਦਾ ਕਰਨ ਵਾਸਤੇ, ਵਾਹਿਗੁਰੂ ਦਾ ਪਿਆਰ ਪੈਦਾ ਕਰਨ ਵਾਸਤੇ, ਦੁਬਧਾ ਤਿਆਗਣ ਵਾਸਤੇ, ਸੱਚੇ ਗੁਰਾਂ 'ਚ ਲਿਵ ਲਾ ਕੇ ਆਵਾਗਾਉਣ ਤੋਂ ਰਹਿਤ ਹੋਣ ਵਾਸਤੇ ਪਰਉਪਕਾਰ ਕਰਦੇ ਹੋਏ ਇਹ ਉਪਦੇਸ਼ ਬਖਸ਼ ਰਹੇ ਹਨ।
ਦੂਜਾ ਪਾਏ ਪੜ੍ਹੈ ਨਹੀਂ ਬੂਝੈ,
ਭਾਈ ਜਿਹੜੇ ਦ੍ਰੈਤ ਭਾਅ ਦੀ ਪੜ੍ਹਾਈ ਪੜ੍ਹਦੇ ਆ ਕਿ ਮੈਂ ਸਭਾ ਜਿੱਤ ਕੇ 500 ਰੁਪਇਆ ਇੱਕ ਘੰਟੇ ਦੇ ਬੋਲਣ ਦਾ ਲਵਾਂਗਾ, ਜਾਂ 1000 ਰੁਪਇਆ ਇੱਕ ਗੱਲ ਦਾ ਲਵਾਂਗਾ, ਇਸ ਪ੍ਰਕਾਰ ਦੂਜੀ ਮਾਇਆ ਵਿੱਚ ਭਾਅ ਪ੍ਰੇਮ ਕਰਕੇ ਦੁਆਇਤ ਬਾਜ ਪਰਮੇਸ਼ਰ ਦਾ ਪਿਆਰ ਹੈ ਨਹੀਂ, ਦੂਜੇ ਪਾਸੇ ਦੇਵੀ ਦੇਵਤਿਆਂ ਦੀ ਉਪਾਸ਼ਨਾ ਚ ਪ੍ਰੇਮ ਕਰਕੇ ਪੜ੍ਹਾਈਆਂ ਪੜ੍ਹਦੇ ਹਨ। ਜਨੇਵੀ ਜੀਵ ਇਸਦੇ ਭੇਦ ਗਿਆਨ ਦੀ ਪੈ ਕੇ ਇਸ ਕਰਕੇ ਉਹ ਪਰਮੇਸ਼ਰ ਦੇ ਸਰੂਪ ਨੂੰ ਗੁਰਾਂ ਦੇ ਪਾਸੋਂ ਬੁੱਝਿਆ ਪੁੱਛਦੇ ਨਹੀਂ ਹਨ, ਅਤੇ ਆਪ ਵੀ ਆਪਣੇ ਅਨੁਭਵ ਦੁਆਰਾ ਬੁੱਝਿਆ ਸਮਝਦੇ ਨਹੀਂ ਹਨ ਉਸ ਰੂਪ ਦੇ
ਤਾਂ।
ਤਿੰਨ ਪ੍ਰਕਾਰ ਦੀ ਜਿਹੜੀ ਮਾਇਆ ਹੈ, ਰਾਜਸੀ, ਤਾਮਸੀ, ਸਾਂਤਕੀ ਲੋਕ ਸਵਰਗ ਦੇ ਵਿੱਚ ਦੇਵਤਾ ਬਣ ਕੇ ਰਹਿੰਦੇ ਹਨ, ਰਾਜਸੀ ਲੋਕ ਜਿਹੜੇ ਹਨ ਮਾਤ ਲੋਕ ਵਿੱਚ ਰਹਿੰਦੇ ਹਨ, ਤਾਮਸੀ ਦੈਂਤ ਪਤਾਲ ਆਦਿਕਾਂ ਚ ਰਹਿੰਦੇ ਹਨ। ਇਸੇ ਪ੍ਰਕਾਰ ਤਿੰਨ ਪ੍ਰਕਾਰ ਦੀ ਜਿਹੜੀ ਮਾਇਆ ਰਜੋ ਗੁਣ ਸਤੋ ਗੁਣ ਤਮੋ ਗੁਣ ਰੂਪ ਹੈ, ਤਮੋ ਗੁਣ ਲੋਕ ਜਿਹੜੇ ਘੋਰ ਮੰਤਰ ਸਿੱਧ ਕਰਕੇ ਦੁਨੀਆਂ ਨੂੰ ਵਸ ਕਰਨ ਵਾਸਤੇ ਧੂਣੀਆਂ ਤਾਉਣੀਆਂ, ਭੁੱਖੇ ਰਹਿਣਾ, ਵਰਤ ਆਦਿਕ ਰੱਖਣੇ, ਸਰੀਰ ਦੀ ਤਪੱਸਿਆ ਕਰਨੀ, ਜਲ ਧਾਰਾ ਕਰਨੀ, ਇਤਿਹਾਸਿਕ ਸਾਧ ਸੰਗਤ ਜੀ, ਤਮੋ ਗੁਣ ਵਾਲੇ ਪੁਰਖ ਜਿਹੜੇ ਹਨ ਉਹ ਇਸ ਪ੍ਰਕਾਰ ਕਿਸੇ ਨੂੰ ਸ਼ਰਾਫ ਦੇ ਦੇਣਾ, ਕਿਸੇ ਦੇ ਵਰ ਦੇ ਦੇਣਾ, ਇਹ ਤਮੋ ਗੁਰੂ ਮਾਇਆ ਵਿੱਚ ਲੱਗੇ ਹਨ। ਜਿਹੜੇ ਰਜੋ ਗੁਣੀ ਪੁਰਖ ਹਨਗੇ ਉਦਮ ਕਰਕੇ ਮਾਇਆ ਕਮਾਉਂਦੇ ਹਨ ਤੇ ਆਪਦੇ ਖਾਣ ਦਾ, ਪੀਣ ਦਾ, ਪਹਿਨਣ ਦਾ, ਭੋਗਣ ਦਾ, ਮਕਾਨ ਬਣਾਉਣ ਦਾ, ਅਨੇਕ ਪ੍ਰਕਾਰ ਦੇ ਸੁੱਖ ਦੇ ਸਾਧਨ ਬਣਾਉਂਦੇ ਹਨ, ਇਹ ਰਾਜਸੀ ਲੋਕ ਹਨ। ਸ਼ਾਂਤਕੀ ਲੋਕ ਜਿਹੜੇ ਸਿੱਧ ਹਨ ਉਹ ਰਿਧੀਆਂ ਸਿੱਧੀਆਂ ਦੇ ਬਲ ਦੇ ਨਾਲ ਲੋਕਾਂ ਨੂੰ ਆਪਦਾ ਪ੍ਰਤਾਪ ਵਿਖਾ ਕੇ ਉਹਨਾਂ ਤੋਂ ਪੂਜਾ ਕਰਾਉਣ ਦੀ ਇੱਛਾ ਰੱਖਦੇ ਹਨ। ਇਸ ਪ੍ਰਕਾਰ ਰਾਜਸੀ, ਤਾਮਸੀ, ਸ਼ਾਂਤਕੀ ਸੁਭਾਅ ਵਾਲੇ ਜਿਹੜੀ ਮਾਇਆ ਤਿੰਨ ਪ੍ਰਕਾਰ ਦੀ ਹੈ, ਰਜੋ ਗੁਣੀ ਬ੍ਰਹਮਾ ਮੁੱਖ ਹੈ, ਸਤੋ ਗੁਣੀ ਵਿਸ਼ਨੂੰ ਮੁੱਖ ਹੈ, ਤਮੋ ਗੁਣੀ ਸ਼ਿਵ ਮੁੱਖ ਹਨ। ਇਹ ਰਾਜਸੀ, ਤਾਮਸੀ ਤਿੰਨੇ ਦੇਵਤੇ ਜਿਸ ਮਾਇਆ ਦੇ ਪੁੱਤਰ ਹਨਗੇ, ਉਹ ਤਿੰਨ ਪ੍ਰਕਾਰ ਦੀ ਮਾਇਆ ਰਾਜਸੀ, ਤਾਮਸੀ, ਸਾਧਕੀ ਸੁਭਾਅ ਵਾਲੀ ਜਿਸ ਵਕਤ ਪੁਰਖ ਦੇ ਤਾਂ ਤਮੋ ਗੁਣ ਹੁੰਦਾ ਹੈ ਉਦੋਂ ਆਲਸ ਤੇ ਕ੍ਰੋਧ ਆਦਿਕ ਤੇ ਹੱਠ ਆਦਿਕ ਸੁਭਾਅ ਰਹਿੰਦੇ ਹਨ। ਜਾਂ ਰਜੋ ਗੁਣ ਦਾ ਉੱਦਮ ਕਰ ਲੈਂਦਾ ਹੈ ਪਰ ਪਦਾਰਥ ਇਕੱਠਾ ਕਰਨ ਵਾਸਤੇ ਉੱਦਮ ਕਰਦਾ ਹੈ ਅਤੇ ਲੋਭ ਵਾਸਤੇ ਪਦਾਰਥ ਇਕੱਠਾ ਕਰਦਾ ਹੈ। ਜਦੋਂ ਸਤੋ ਗੁਣ ਹੁੰਦਾ ਹੈ ਉਦੋਂ ਆਪਦੇ ਜਸ ਦੀ ਇੱਛਾ ਰੱਖਦਾ ਹੈ, ਚੰਗੇ ਕੰਮ ਕਰਦਾ ਹੈ ਕਿ ਮੇਰੀ ਲੋਕ ਵਡਿਆਈ ਕਰਨ। ਇਸ ਪ੍ਰਕਾਰ ਦੀ ਇਹ ਤਿੰਨ ਪ੍ਰਕਾਰ ਦੀ ਜਿਹੜੀ ਮਾਇਆ ਹੈ ਇਹਦੇ ਕਾਰਨ
ਮਾਇਆ ਕਾਰਨ
ਦੂਜਾ ਚਾਹੁੰਦੇ ਰਹਿੰਦੇ ਹਨ, ਝਗੜਦੇ ਰਹਿੰਦੇ ਹਨ।
ਤ੍ਰਿਵਿਧ ਬੰਧਨ ਟੁੱਟ ਹੈ ਗੁਰ ਸਾਹਿਬ ਜੀ,
ਤਿੰਨ ਪ੍ਰਕਾਰ ਦੇ ਬੰਧਨ ਹੈ ਸਾਧ ਸੰਗਤ ਜੀ। ਬੰਧਨ ਹਨਗੇ ਕਾਰਨ ਦੇਹ ਦਾ ਇੱਕ ਬੰਧਨ ਹੈ ਜਿਹੜੀ ਅਵਿਦਿਆ ਰੂਪ ਜੀਆਂ ਨੂੰ ਚਿੰਬੜੀ ਹੋਈ ਹੈ। ਸੂਖਮ ਦੇਹ ਦੇ ਬੰਧਨ ਹੈ ਜੋ 17 ਤੱਤਾਂ ਦੀ ਸੂਖਮ ਦੇਹ ਹੈ ਜਿਸ ਨੂੰ ਲੈ ਕੇ ਜੀਵ ਪ੍ਰਲੋਕ ਵਿੱਚ ਆਉਂਦਾ ਜਾਂਦਾ ਹੈ, ਤੇ ਸਥੂਲ ਦੇਹ ਹੈ ਜੋ ਮਾਤਾ ਪਿਤਾ ਦੇ ਸੰਬੰਧ ਕਰਕੇ 25 ਪ੍ਰਕਿਰਤੀਆਂ ਰੂਪ ਪੈਦਾ ਹੋਈ ਹੈ। ਇਸ ਪ੍ਰਕਾਰ
ਬੰਧਨ ਟੁੱਟ ਹੈ ਗੁਰ ਸਾਹਿਬ ਜੀ,
ਕਾਰਨ ਸੂਖਮ ਸਥੂਲ ਦੇਹ ਦੇ ਤਿੰਨ ਪ੍ਰਕਾਰ ਦੇ ਬੰਧਨ ਪਏ ਹੋਏ ਹਨ, ਇਹ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਛੁੱਟ ਸਕਦੇ ਹਨ। ਤੇਰੇ ਤਿੰਨ ਪ੍ਰਕਾਰ ਦੀ ਵਾਸ਼ਨਾ ਦੇ ਬੰਧਨ ਹਨ, ਸੁਤਲਕ ਲੋਕ ਈਖਣਾ ਤੀਨੀ, ਪੁੱਤਰ ਵਾਸ਼ਨਾ ਮੇਰੇ ਪੁੱਤਰ ਹੋਵੇ, ਔਲਾਦ ਹੋਵੇ ਅਤੇ ਲੋਕ ਮੇਰਾ ਜਸ ਕਰਨ, ਮੇਰੀ ਲੋਕਾਂ ਚ ਬਹੁਤ ਸਾਰੀ ਲੰਮੀ ਉਮਰ ਹੋਵੇ, ਇਸੇ ਪ੍ਰਕਾਰ ਲੋਕ ਈਖਣਾ ਤੀਨੀ, ਇਸੇ ਪ੍ਰਕਾਰ ਮੇਰਾ ਜਸ ਹੋਵੇ, ਇਸ ਪ੍ਰਕਾਰ ਸਾਧ ਸੰਗਤ ਜੀ ਸੁਤ ਪੁੱਤਰ ਬਿੱਤ ਧਨ ਹੋਵੇ ਮੇਰੇ ਕੋਲੇ, ਲੋਕ ਮੇਰੀ ਵਡਿਆਈ ਕਰਨ। ਇਹ ਵਾਸ਼ਨਾ ਤਿੰਨ ਪ੍ਰਕਾਰ ਦੀ, ਇਸ ਵਾਸ਼ਨਾ ਦੇ ਵਿੱਚ
ਬੰਧਨ ਟੁੱਟ ਹੈ,
ਇਹ ਵਾਸ਼ਨਾ ਨੂੰ ਵੀ ਬੰਧਨ ਹਨਗੇ, ਕਰਤਾ ਭੋਗਤਾ ਆਦਿਕ ਵੀ ਬੰਧਨ ਹਨਗੇ ਅਤੇ ਸਤੋ ਗੁਣ, ਰਜੋ ਗੁਣ, ਤਮੋ ਗੁਣ ਤਿੰਨਾਂ ਗੁਣਾਂ ਦੇ ਵਿੱਚ ਜਿਹੜੀ ਹੰਗਤਾ ਵੀ ਬੰਧਨ ਪਏ ਹੋਏ ਹਨ। ਇਸ ਪ੍ਰਕਾਰ
ਬੰਧਨ ਟੁੱਟ ਹੈ ਗੁਰ ਸਾਹਿਬ ਦੀ,
ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਤਿੰਨ ਪ੍ਰਕਾਰ ਦੇ ਜਿਹੜੇ ਬੰਧਨ ਪਏ ਹਨ। ਮਾਤਾ ਦੇ ਗਰਭ ਵਿੱਚ ਜਿਵੇਂ ਲਟਕਦਾ ਆਇਆ ਹੈ, ਇੱਥੇ ਵਿਕਾਰਾਂ 'ਚ ਫਸਿਆ ਰਹਿੰਦਾ, ਅੰਤ ਨੂੰ ਜਮਾਂ 'ਚ ਕੋਲੇ ਫਸਦਾ, ਇਹ ਬੰਧਨ ਪਏ ਹਨ। ਇਹ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਹੀ ਛੁੱਟ ਸਕਦਾ ਹੈ, ਨਹੀਂ ਇਹ ਬੰਧਨ ਪਏ ਰਹਿੰਦੇ ਹਨ। ਤਿੰਨ ਪ੍ਰਕਾਰ ਦੇ ਬੰਧਨ ਹਨਗੇ, ਉੱਤੋਂ ਮੱਧਮ ਕਨਿਸ਼ਠ ਬਣੇ ਦੇ, ਇਹ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਹੀ ਟੁੱਟ ਸਕਦੇ ਹਨ। ਤਿਰਵਿਧ ਬੰਧਨ ਤਿੰਨ ਪ੍ਰਕਾਰ ਦੇ, ਮੈਂ ਕਰਦਾ, ਮੈਂ ਭੋਗਦਾ ਹਾਂ, ਮੈਂ ਦੁਖੀ ਹੈ, ਮੈਂ ਸੁਖੀ ਹੈ, ਇਤਿਆਦਿ ਦੇ ਜਿਹੜੇ ਬੰਧਨ ਹਨਗੇ। ਇਸ ਪ੍ਰਕਾਰ ਸਾਹਿਬ ਸਿੰਘ ਜੀ ਹੰਕਾ ਮਮਤਾ ਦੇ ਦੇਹ ਅਭਿਆਸ ਦੇ ਬੰਧਨ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਛੁੱਟ ਸਕਦੇ ਹਨ।
ਗੁਰ ਸਭ ਦੀ ਮੁਕਤ ਕਰਾਵਣਿਆ,
ਅਤੇ ਜੋ ਗੁਰ ਸ਼ਬਦ ਦੀ ਕਮਾਈ ਕਰਕੇ ਆਪ ਵੀ ਮੁਕਤ ਹੁੰਦੇ ਹਨ, ਹੋਰਨਾਂ ਵੀ ਮੁਕਤ ਕਰਾਵਣਿਆ ਕਰਾਉਣਾ ਕਰਦੇ ਹਨ।
ਇਹੋ ਮਨ ਚੰਚਲ ਵਸ ਨਾ ਆਵੇ,
ਇਹ ਮਨ ਭਾਈ ਚੰਚਲ ਹੈ, ਬਾਂਦਰ ਦੀ ਨਹੀਂ ਆਈ। ਜਿਵੇਂ ਮਰਕਟ ਬਾਂਦਰ ਜਿਹੜਾ ਹੁੰਦਾ ਹੈ, ਮੁਸ਼ਤੀ ਅਨਾਜ ਕੀ ਮਨ ਬੌਰ ਲੀਨੀ ਹੱਥ ਪਸਾਰ, ਛੁੱਟਣ ਕੋ ਸਿਰਸਾ ਭਰਿਆ ਮਨ ਬੌਰ, ਨਾਚਿਓ ਘਰ ਘਰ ਬਾਰ। ਮਨ ਦਾ ਸੁਭਾਅ ਹੈ ਚੰਚਲ ਰਹਿੰਦਾ ਹੈ, ਜਿਵੇਂ ਇੱਕ ਬਿਰਛ ਦੇ ਟਿੱਕੇ ਨਹੀਂ ਬਾਂਦਰ ਬੈਠਾ, ਇਸ ਪ੍ਰਕਾਰ ਮਨ ਦਾ ਸੁਭਾਅ ਹੈ, ਕਦੇ ਇਸ ਨੂੰ ਨਹੀਂ ਹੁੰਦਾ, कदे किसे संकल्प रूपी पत्रे ते बैठदा है, कदे किसे संकल्प रूपी डाणी ते, कदे किसे वासना च दौड़दा फिरदा है। यो चंचल मन है जो सुपने विच भी साध संगत जी अनेकां रचना जिहड़ियां पिछे इन जन्म धारे ओह वेखदा है, जां कोई होर अगे वास्ते जन्म धारने उहनां दे चितवणी करदा रहिंदा है, जां कोई जागरत अवस्था दे विच जिहदे विच विशेष मोह हुंदा उहो जे उहनां नूं उल्टे रूप करके वेखदा है। इस प्रकार साध संगत जी ये मन चंचल रहिंदा है, जागरत अवस्था च पंजां विशेयां च दौड़दा रहिंदा है, सुपन अवस्था च पंजां विशेयां दी समग्र वासना च दौड़दा रहिंदा है, सुखोपत अवस्था च थक के जड़ हो के अविद्या च लीन हो के पै जांदा है। यह मन जिहड़ा चंचल ऐसा है यह वस नहीं आउंदा है। बड़े बड़े सिद्ध साधक योगी जतन कर रहे हैं, सिद्धियां दे बल वाले लोग जिन्हां राज छड्डे वो सिद्धियां दिखाउण च फसे रहिंदे है, चंचल मन है, एकागर नहीं हुंदा है। जिवें गुरु महाराज साहिब जी ने दस्सिया सी ਇਹ ਜਿਸ ਵਕਤ ਨਵਾਜ ਪੜ੍ਹਨ ਲੱਗਾ ਕਾਜੀ ਉਹ ਆਪਦੇ ਘੋੜੀ ਦੇ ਵਛੇਰੇ ਨੂੰ ਸਾਂਭਣ ਲੱਗ ਗਿਆ, ਕੋਲੇ ਟੋਆ ਸੀ, ਅਤੇ ਨਵਾਬ ਕੰਧਾਰ ਚ ਜਾ ਕੇ ਦੌਲਤ ਖਾਂ ਘੋੜੇ ਖਰੀਦਣ ਲੱਗ ਗਿਆ ਸੀ, ਸਿਜਦਾ ਕਰਨ ਦੇ ਮੌਕੇ ਐ ਮਨ ਚੰਚਲ ਹੋ ਗਿਆ ਸੀ। ਇਸ ਪ੍ਰਕਾਰ ਸਾਡਾ ਮਨ ਹਰ ਵਕਤ ਚੰਚਲ ਰਹਿੰਦਾ ਹੈ, ਇਹ ਵਸ ਨਹੀਂ ਆਉਂਦਾ ਯਤਨ ਕਰਨੇ ਕਰਕੇ ਵੀ।
ਦੁਗਦਾ ਲੱਗਾ ਦਹ ਦਿਸ ਧਾਵੇ,
ਇਹ ਦੁਗਦਾ ਦੁਆਇਤ ਵਿੱਚ ਲੱਗਾ ਦਸੋ ਦਿਸਾ ਦੇ ਪਦਾਰਥਾਂ ਵਿੱਚ ਦੌੜਦਾ ਰਹਿੰਦਾ ਧੌਂਦਾ ਰਹਿੰਦਾ ਹੈ।
ਦੇਖ ਕਾ ਕੀੜਾ ਦੇਖ ਮਹਿਰਾਤਾ,
ਮਾਤਾ ਦੇ ਗਰਭ ਰੂਪੀ ਵਿਹੋ ਦਾ ਇਹ ਕੀੜਾ ਹੈ, ਇੱਥੇ ਦਿਸ਼ਾ ਵਿੱਚ ਰੰਗਿਆ ਹੋਇਆ ਹੈ।
ਦੇਖ ਹੀ ਮਾਹੇ ਪਚਾਵੇ,
ਜੋ ਰੂਪ ਦੁੱਖ ਰੂਪ ਨਰਕ ਵਿੱਚ ਹੀ ਸੜੇਗਾ ਪੈ ਕੇ।
ਹਾਂ ਹਾਂ ਕਰੇ ਤੈ ਆਪ ਜਣਾਏ,
ਮੈਂ ਪੰਡਿਤ ਹਾਂ, ਮੈਂ ਬੜਾ ਵਿਦਵਾਨ ਹਾਂ, ਮੈਂ ਬੜਾ ਸਰਦਾਰ ਹਾਂ, ਮੈਂ ਬੜਾ ਬਹਿਰੀਸ਼ ਹਾਂ, ਮੈਂ ਬੜਾ ਲੀਡਰ ਹਾਂ, ਮੈਂ ਵਜ਼ੀਰ ਹਾਂ, ਮੈਂ ਐਮਐਲਏ ਹਾਂ, ਇਹ ਹੋਮੈਂ ਕਰ ਕਰਕੇ।
ਹਾਂ ਹਾਂ ਕਰੇ ਤੈ ਆਪ ਜਣਾਏ,
ਆਪਣੇ ਆਪ ਨੂੰ ਜਿਤਾਉਂਦਾ ਰਹਿੰਦਾ ਕਿ ਮੇਰੇ ਤੁਲ ਕੋਈ ਨਹੀਂ ਹੋ ਸਕਦਾ ਹੈ।
ਬਹੁਤ ਕਰਮ ਕਰੇ ਕਿਸ ਥਾਏ ਨਾ ਪਾਏ,
ਬਹੁਤ ਸਾਰੇ ਨਿਤ ਨਿਮਿਤ ਪ੍ਰਾਸ਼ਚਿਤ ਕਾਮਕ ਨਿਖਿਤ ਕਰਮ ਕਰਦਾ ਰਹਿੰਦਾ ਹੈ, ਜੋ ਕਿਸੇ ਪ੍ਰਕਾਰ ਵੀ ਮਹਾਰਾਜ ਦਰ ਚ ਨਿਸ਼ਕਾਮ ਕਰਮਾਂ ਤੋਂ ਬਿਨਾਂ ਥਾਂ ਲੇਖੇ ਚ ਨਹੀਂ ਪੈਂਦੇ, ਉਹ ਕਿਸੇ ਪ੍ਰਕਾਰ ਸਰੂਪ ਰੂਪੀ ਥਾਂ ਨੂੰ ਨਹੀਂ ਪਾ ਸਕਦਾ। ਚੰਚਲ ਮਨ ਕਰਮਾਂ ਕਰਕੇ ਦੇਹ ਵਿੱਚ ਹੀ ਆਉਂਦਾ ਜਾਂਦਾ ਰਹਿੰਦਾ ਹੈ, ਤੁਰਿਆ ਪਦ ਰੂਪੀ ਥਾਂ ਕੁਛ ਮਾਤਰ ਵੀ ਨਹੀਂ ਪਾਉਂਦਾ ਹੈ, ਸਰੂਪ ਵੀ ਥਾਂ ਨੂੰ ਕਿਸੇ ਪ੍ਰਕਾਰ ਨਹੀਂ ਪਾਉਂਦਾ। ਸਾਧ ਸੰਗਤ ਦੇ ਜਿਹੜਾ ਸ਼ਾਂਤ ਸਾਹਿਤ ਸਰੂਪ ਦੀ ਵਿਚਾਰ ਚ ਟਿਕਣਾ, ਇਹ ਟਿਕਾਉਣਾ ਨੀ ਟਿਕਣਾ ਨੀ ਪਾਉਂਦਾ ਕਿਤੇ।
ਤੁਝ ਤੇ ਬਾਹਰ ਕਿਛੂ ਨਾ ਹੋਵੇ,
ਪਰਮੇਸ਼ਵਰ ਅੱਗੇ ਅਰਦਾਸ ਕਰੋ ਸੱਚੇ ਪਾਤਸ਼ਾਹ ਆਪ ਵਸ ਕਰਨ ਵਾਲੇ ਨੇ ਇਸ ਮਨ ਨੂੰ, ਆਪ ਤੋਂ ਬਾਹਰ ਕੁਛ ਵੀ ਨਹੀਂ ਹੋ ਸਕਦਾ ਕਿਸੇ ਜੀਵ ਦੇ ਪਾਸੋਂ।
ਬਖਸ਼ੇ ਸ਼ਬਦ ਸੁਹਾਵਣਿਆ,
ਜਿਹਨਾਂ ਨੂੰ ਸੱਚੇ ਪਾਤਸ਼ਾਹ ਬਖਸ਼ ਲਓ, ਸ਼ਬਦ ਕਰਕੇ ਸੋਭਨੀਕ ਹੁੰਦੇ, ਤੁਸੀਂ ਬਖਸ਼ ਲਓ ਸਾਨੂੰ, ਜੋ ਬਖਸ਼ੇ ਆ ਦੁਨੀਆਂ ਵਾਸਤੇ ਸਤਿਗੁਰੂ, ਉਹਨਾਂ ਦੇ ਉਪਦੇਸ਼ ਨੂੰ ਜਿਹਨਾਂ ਨੂੰ ਕਮਾਇਆ ਹੈ, ਉਹ ਸੁਹਾਵਣਿਆ ਸੋਭਨੀਕ ਹੋ ਗਏ ਜੀਵਨ।
ਉਪਜੈ ਪਚੈ ਹਰ ਬੂਝੈ ਨਾਹੀ,
ਦੇਖ ਲਓ ਉਪਜੈ ਜਨਮ ਧਾਰਦੇ ਹੈ, ਫਿਰ ਪਚੈ ਮਰ ਜਾਂਦੇ ਹਨ। ਹਰੀ ਜੋ ਸਦਾ ਸਰੂਪ ਹੈ, ਉਸ ਨੂੰ ਸਮਝਦੇ ਨੀ ਗੁਰਾਂ ਦੇ ਉਪਦੇਸ਼ ਦੁਆਰਾ।
ਅਨਜਨ ਦੂਜਾ ਭਾਈ ਫਿਰਾ,
ਰਾਤ ਨੇ ਜਿੰਨਾ ਚਿਰ ਜਿਉਂਦੇ ਆ ਦੁਆਇਤ ਭਾਜ ਹੀ ਫਿਰਦੇ ਰਹਿੰਦੇ ਹਨ।
ਮਨਮੁਖ ਜਨਮ ਗਿਆ ਹੈ ਬਿਰਥਾ,
ਐਸੇ ਮਨਮੁਖਾਂ ਦਾ ਜਨਮ ਜਿਹੜਾ ਨਿਸਫਲ ਚਲਿਆ ਗਿਆ, ਵਿਅਰਥ ਚਲਿਆ ਗਿਆ ਹੈ।
ਅੰਤ ਗਿਆ ਪਛਤਾਵਣਿਆ,
ਅੰਤ ਨੂੰ ਫਿਰ ਪਛਤਾਵ ਕਰਦਾ ਜਾਂਦਾ ਵੀ ਕੋਈ ਲਾਭ ਨਾ ਜਨਮ ਵਿੱਚੋਂ ਮੈਂ ਖੱਟ ਸਕਿਆ।
ਫਿਰ ਪਰਦੇਸ ਸਿਗਾਰ ਬਣਾਏ,
ਜਿਵੇਂ ਜਿਸ ਸਤਰੀ ਦਾ ਪਤੀ ਪਰਦੇਸ ਗਿਆ ਹੋਇਆ ਹੋਵੇ, ਉਹ ਮਗਰੋਂ ਬੁੱਲ ਲਾਲ ਕਰ ਲਵੇ, ਇਸੇ ਪ੍ਰਕਾਰ ਮੀਡੀਆਂ ਦੇ ਵਿੱਚ ਸੰਧੂਰ ਪਾ ਲਵੇ, ਅਨੇਕ ਪ੍ਰਕਾਰ ਦੇ ਸ਼ਿੰਗਾਰ ਚਾਰ ਚਾਰ ਗੁੱਤਾਂ ਕਰ ਲਵੇ, ਅਨੇਕ ਪ੍ਰਕਾਰ ਦੇ ਸ਼ਿੰਗਾਰਾਂ ਨੂੰ ਬਣਾਉਂਦੀ ਫਿਰੇ।
ਮਨਮੁਖ ਅੰਧ ਐਸੇ ਕਰਮ ਕਮਾਏ,
ਉਹਦਾ ਜਿਹੜਾ ਸ਼ਿੰਗਾਰ ਹੁੰਦਾ, ਪਤੀ ਦਾ ਪ੍ਰਵੇਸ਼ ਗਿਆ, ਪਤੀ ਤਾਂ ਖੁਸ਼ ਕਰਨਾ ਹੀ ਨਹੀਂ ਉਹਨੇ, ਉਹ ਵਿਭਚਾਰ ਦਾ ਕਾਰਨ ਹੁੰਦਾ ਜਿਹੜਾ ਸ਼ਿੰਗਾਰ ਹੁੰਦਾ ਆਪਣੇ ਪਤੀ ਦੀ ਗੈਰ ਹਾਜ਼ਰੀ 'ਚ ਜਿਹੜੇ ਸ਼ਿੰਗਾਰ ਲਾਉਣੇ ਉਹਨੇ। ਇਸੇ ਪ੍ਰਕਾਰ ਵਾਹਿਗੁਰੂ ਦਾ ਪਤੀ ਪ੍ਰਵੇਸ਼ ਕੀ ਗਿਆ, ਗੁਪਤ ਹੋ ਰਿਹਾ, ਅੰਦਰ ਪ੍ਰਗਟ ਨਹੀਂ ਹੈ, ਇਹ ਪ੍ਰਵੇਸ਼ ਜਾਣਾ ਹੈ, ਤੇ ਕਦੇ ਤਾਟ ਕਰਕੇ ਕਿਸੇ ਤੇ ਅਸਰ ਪਾ ਕੇ ਵਸ ਕਰ ਲਿਆ, ਕਦੇ ਕਿਸੇ ਨੂੰ ਜਟਾਂ ਬਣਾ ਕੇ ਦਿਖਾ ਲਿਆ, ਕਦੇ ਕਿਸੇ ਦੇ ਤਾਂ ਕੋਈ ਪਖੰਡ ਕਰਕੇ ਵਸ ਕਰ ਲਿਆ, ਕਿਉਂ ਇਹ ਸ਼ਿੰਗਾਰ ਬਣਾਉਂਦਾ ਸਾਧਨਾ ਦੇ। ਮਹਾਰਾਜ ਪ੍ਰਗਟ ਨਹੀਂ, ਗੁਪਤ ਹੈ, ਉਹ ਪ੍ਰਵੇਸ਼ ਗਿਆ ਹੋਇਆ, ਤੇ ਸ਼ਿੰਗਾਰ ਬਣਾ ਕੇ ਲੋਕਾਂ ਨੂੰ ਠੱਗਦਾ ਪਖੰਡ ਕਰਕੇ।
ਮਨਮੁਖ ਅੰਧ ਐਸੇ ਕਰਮ ਕਮਾਏ,
ਜਿਹੜੇ ਮਨਮੁਖ ਗਿਆਨੀ ਪੁਰਖ ਇਸ ਪ੍ਰਕਾਰ ਦੇ ਕਰਮਾਂ ਨੂੰ ਕਮਾਉਂਦੇ ਹਨ।
ਹਲਕ ਨਾ ਸੋਭਾ, ਪਲਕ ਨਾ ਧੋਈ,
ਇਸ ਲੋਕ ਚ ਵੀ ਉਹਨਾਂ ਦੀ ਸੋਭਾ ਨਹੀਂ ਹੋ ਸਕਦੀ, ਪਰ ਲੋਕ ਚ ਵੀ ਉਹਨਾਂ ਢੋਈ ਆਸਰਾ ਮਿਲਾਪ ਨਹੀਂ ਹੋ ਸਕਦਾ ਮਹਾਰਾਜ ਦਾ।
ਵਿਰਥਾ ਜਨਮ ਗਵਾਵੇ,
ਆਪਦਾ ਜਨਮ ਵੀ ਕੋਈ ਸਤਸੰਗਤ ਕਰਕੇ ਸਵਾਰ ਨਹੀਂ ਲੈਂਦੇ, ਵਿਅਰਥ ਹੀ ਜਨਮ ਗਵਾ ਜਾਂਦੇ ਹਨ।
ਹਰ ਕਾ ਨਾਮ ਕਿਨੇ ਵਿਰਲੇ ਜਾਤਾ,
ਸਫਲਾ ਜਨਮ ਕਿੰਨਾ ਦਾ ਹੈ, महाराज कहते परमेश्वर का नाम भाई किसी विरले ने सतगुरां की संगत द्वारा जाने है
पूरे गुर का शब्द पछाता
जेड़ा बताया प्रश्न करना सी सिख ने अगली चुक च कहें कि पूरे गुरां के शब्द उपदेश द्वारा जिन्होंने पछाणिया है
अनदिन भगत करे दिन राती
वो रात ने भगती कर रहे है उन्होंने विद्या रूपी रात तो ब्रह्म ज्ञान रूपी दिन हो गया है दिन राती निरंतर रात ने भगती कर रहे हैं
सहजे ही सुख पावन
दूसरे अर्थ च अनदिन के शब्द तीन वर्तने जा तो निरंतर भगती कर रहे रात ने या अनदिन भगती कर रहे होंगे तो दिन अविद्या रूपी रात को मिटा के ज्ञान रूपी दिन हो गया है ते तीजा ये ढेर है दिन राती सहजे सुख समाव पावने ते अर्थ करने आप रात दिन सहजे ही सुख रूप में पाते हैं
सब मह वरता एक सूई
सारे में इको अद्वैत रूप परमेश्वर वरत रहा है
गुरमुख विरला बुझै तू
कोई कोई गुरमुख ने से जो समझते हैं गुरु साहब के उपदेश
नानक नाम रते जन सू है
सतगुरु जी कहते जो अमृत नाम च रंगे हुए भगत जन उन्होंने शोभा पाते हैं लोग परलोक
कर कृपा आप मिलावण
महाराज कृपा दृष्टि करके उन्होंने आपके स्वरूप च मिलावण मिला लेंदा है
माज महला तीजा मनमुख पढ़ है पंडित कहाव है
दोनों आदिक पंडित महाराज साहब की सभा विच बैठे हैं कहते जी अभी बड़े विद्वान हाँ महाराज साहब कहें हे बेनी तू पुस्तकों के उठ लगी फिरदा है अते तेरा मन मनमुख है ते उत्तों विद्वान कहोने हजूर फरमाते हैं हे जीव
मनमुख पढ़ है पंडित कहाव है
मनमुख शास्त्र स्मृतियां व्याकरण ये सब ज्योतिष पिंगल व्याकरण इस प्रकार सिखिया कल्प निरुक्त आदक खटंगा वेदिया पढ़ के अपने आप में पंडित विद्वान कहाउंदे हन
दूजा पाए महा दुख पावे
है दूजिया चीजा च प्रेम द्वैत भाज पए है परमेश्वर नाल जुड़ेगी है एकता नहीं है एक पंडित सी बड़ा विद्वान है वो सब संगत जी हरिद्वार च सभा विच पंडित बड़े विद्वान बैठे सन उथे जा कहना मैं द्वैत का सिद्ध कर सकता हाँ वो सारे पंडितों को चैलेंज देवे को कोई मेरे न करो चर्चा मैं द्वैत सिद्ध करांगा पंडित ईश्वर सिंह जी जेडे सन के दौदर वाले महापुरख ये भी उत्थे बैठे सन इन्होंने कोले उन्हें पंडित नूं लैके महाराज चर्चा करनी चाहुंदा कहिंदे की चर्चा करनी चाहुंदा कहिंदा मैं द्वैत नूं सिद्ध कर दूं वो संत कहण लगे लो असीं उत्तर दिंदे हां इक उत्थे उन्होंने पार साहब संगत जी झिवर सी वो पानी दा भांडा लैके आया ते संत कहण लगे संत ईश्वर सिंह हस के कहिंदे बई तूं ब्रह्म है कहिंदे महाराज मैं कहनूं ब्रह्म है मैं तां जीव है कहते पंडित तू इना साल विद्या पढ़ी है तू द्वैत दसदा द्वैत आ जरा मास्टरी है ये भी जानता है तू द्वैत नहीं जो जानता तेन तू की सिद्ध कर सकता सुन के पंडित शर्मिंदा होना पिया इस प्रकार कहते हैं
दूजे भाई महा दुख पावे
यो द्वैत पा करके बड़ा भारी दुख ही पाते हैं
दिखया नाते किस सूझे नहीं
दिशा दे मस्त हो कुछ दिखता नहीं है परमार्थ लोक परलोक का ज्ञात नहीं है उन्होंने
फिर जूनी आवड़े
इस प्रकार चौरासी के फेरिया च फिरते रहते हैं बार बार जूना च माता के गर्भ आते जाते हैं
वारी जियो वारी
हंगता जिन्होंने वार दिती है असि अपनी जिंदगी उन्होंने तो वार दे हाँ असि वार बार बलिहार जाइए उन्होंने प्यारियों तो
मैं मार मिला
मेरे भाई दे भी होमे मार करके वाहिगुरु के स्वरूप च अपने आप मिलाना कर रहे हैं
गुर सेवा ते हर मन वसया
भाई जिन्होंने सतगुरु सच्चे पातशाह की सेवा की है मन नु नीवा करके आप गवाए सेवा करे आपा भाग जी का चला जाए सेवा करने वाला पुरख है तो गुरु की सेवा से अकाल पुरख नु मन च उन्होंने महाराज साहब की सेवा का फल होया जिमें शुद्ध चित्त के अंदर साहब संगत जी सारे गुण आप प्रगट होंगे हैं ए मन साफ होने करके सतगुरों की सेवा करके जिस प्रकार साहब संगत जी शिष्य के मांझने करके शाइया हट जानिया के मूह दिस पैंदा है ए सतगुरों की सेवा करके विवाह रूपी शीशा मांझना है इस नाल मांझ के हरी अकाल पुरख स्वरूप जरा सख्यात होना मन चा के वस गया
हर रस सहज पिया वलिया
फिर वह सहजे हरी के रस आनंद आप पींदे हैं सतगुरु की कृपा द्वारा होरना अधिकारियों नु प्यौना करते हैं
रहाओ वेद पढ़ है हर रस नहीं आया
फिर विद्वान आप वेदां तो पढ़ते हो 80,000 सुरती कर्म कांड नु कहिंदी है 16,000 सुरती उपासना नु कहिंदी है 4,000 सुरती केवल ज्ञान नु कहिंदी है ਇੱਕ ਵਾਰੀ ਗਿਆਨ ਦੀ ਗੱਲ ਕਹਿ ਕੇ ਹੰਗਤਾ ਦੀਆਂ ਗੱਲਾਂ ਵਾਲੀਆਂ ਹੰਗਰੀਆਂ ਪਾਸ਼ਨਾ ਦੀਆਂ ਕਸਮ ਕਰਦੀ ਹੈ। ਸੋ ਇਸ ਪ੍ਰਕਾਰ ਵੇਦਾਂ ਨੂੰ ਤੁਸੀਂ ਪੜ੍ਹਦੇ ਹੋ ਤ੍ਰਿਗੁਣ ਵਿਸ਼ਿਆ ਵੇਦਾਂ, ਤਿੰਨਾਂ ਗੁਣਾਂ ਨੂੰ ਵਿਸ਼ੇ ਕਰਨ ਵਾਲੇ ਜਿਹੜੇ ਵੇਦ ਹਨ,
ਸਾਰੇ ਰਸ ਨਹੀਂ ਆਇਆ,
ਤੁਹਾਨੂੰ ਹਰੀ ਦਾ ਰਸ ਜੋ ਆਨੰਦ ਹੈ ਉਹ ਨਹੀਂ ਪ੍ਰਾਪਤ ਹੋਇਆ ਹੈ।
ਬਾਦ ਪਛਾਣ ਹੈ ਮੋਹੇ ਮਾਇਆ, ਜਿਹੜਾ
ਭਾਈ ਮਾਇਆ ਦੇ ਮੋਹੇ ਹੋਏ ਬਾਅਦ ਝਗੜਾ ਹੀ ਕਸਮ ਕਰਦੇ ਹੋ। ਜੇ ਦੁਆਇਰ ਸਿੱਧ ਕਰਨ ਵਾਸਤੇ ਕੋਈ ਪੈਸੇ ਦੇ ਦੇਵੇ ਤਾਂ ਦੁਆਇਰ ਹੀ ਸਿੱਧ ਕਰੀ ਜਾਂਦੇ ਹੋ। ਇਸ ਪ੍ਰਕਾਰ ਝਗੜਿਆਂ ਨੂੰ ਕਸਮ ਕਰਦੇ ਹੋ, ਕਦੇ ਨਿਆਇਕ ਬਣ ਕਰਕੇ ਇੱਕ ਦੇਸੀ ਈਸ਼ਵਰ ਨੂੰ ਦੱਸੀ ਜਾਂਦੇ ਹੋ, ਕਦੇ ਵਿਸ਼ੇਸ਼ ਸ਼ਾਸਤਰ ਨੂੰ ਪੜ੍ਹ ਕੇ ਕਾਲਵਾਦੀ ਬਣੇ ਰਹਿੰਦੇ ਹੋ, ਸਮੇਂ ਨੂੰ ਸਭ ਕੁਝ ਕਹੀ ਜਾਂਦੇ ਹੋ, ਕਦੇ ਸਾਖੀ ਬਣ ਕਰਕੇ ਜੀਵ ਦੇ ਰੂਪ ਨੂੰ ਕਹਿੰਦੇ ਈਸ਼ਵਰ ਹੈ ਹੀ ਨਹੀਂ, ਅਨਿਸ਼ਵਰਵਾਦੀ ਬਣੇ ਰਹਿੰਦੇ ਹੋ। ਇਸ ਪ੍ਰਕਾਰ ਮਾਇਆ ਦੇ ਮੋਹ ਝਗੜਾ ਹੀ ਵਖਾਣ ਦੇ ਕਸਮ ਕਰਦੇ ਰਹਿੰਦੇ, ਝਗੜਿਆਂ 'ਚ ਹੀ ਪਏ ਰਹਿੰਦੇ ਹੋ।
ਅਗਿਆਨ ਮਤੀ ਸਦਾ ਅੰਧਿਆਰਾ,
ਜਿੰਨਾ ਚਿਰ ਅਗਿਆਨ ਵਾਲੀ ਮਤ ਹੈ, ਮਤੀ ਬੁੱਧੀ ਦੇ ਅੰਦਰ ਅਗਿਆਨ ਹੈ, ਸਰੂਪ ਦਾ ਗਿਆਨ ਨਹੀਂ, ਸਦਾ ਵਰਨ ਦਾ ਹਨੇਰਾ ਪੜਦਾ ਪਿਆ ਰਹਿੰਦਾ ਹੈ।
ਗੁਰਮੁਖ ਬੂਝ ਹਰ ਗਾਵੇ,
ਜਿਹਨਾਂ ਗੁਰਮੁਖਾਂ ਨੇ ਸਤਿਗੁਰੂ ਸਾਹਿਬ ਤੋਂ ਬੂਝ ਪੁੱਛਿਆ ਹੈ, ਉਹਨਾਂ ਨੂੰ ਬੂਝ ਸਮਝ ਪ੍ਰਾਪਤ ਹੋਈ ਹੈ, ਬੂਝ ਸਮਝ ਕੇ ਹਰੀ ਨੂੰ ਗਾਵਣਿਆਂ ਗਾਉਂਦੇ ਹਨ ਜੀਵਨ ਮੁਕਤੀ ਆਨੰਦ ਵਾਸਤੇ।
ਅਕਥੋ ਕਥੀਐ ਸਬਦ ਸੁਹਾਵੈ,
ਇਹ ਭਾਈ ਕਹਿਣ ਤੋਂ ਰਹਿਤ ਪਰਮੇਸ਼ੁਰ ਹੈ ਉਹ, ਉਸ ਦਾ ਗੁਰੂ ਸਾਹਿਬ ਜੀ ਕਥੀਆ ਕਥਨ ਕਰਦੇ ਹੈ, ਜੋ ਗੁਰੂ ਸਾਹਿਬ ਦਾ ਸ਼ਬਦ ਹੈ ਇਹ ਸੋਭਨੀਕ ਹੋ ਰਿਹਾ ਹੈ। ਇਕੱਠੋ ਕਥੀ ਹੈ, ਜੋ ਤੱਤ ਵੇਚਣ ਉਹ ਵੀ ਇਕੱਠ ਰੂਪ ਨੂੰ ਕਸਮ ਕਰਦੇ ਹੈ, ਉਹ ਦੱਸਦੇ ਕਿ ਸ਼ਬਦ ਕਰਕੇ ਜੀਵਨ ਸੋਭਨੀਕ ਹੁੰਦਾ ਹੈ, ਸ਼ਬਦ ਕਰਕੇ ਹੀ ਇਹ ਸਾਡਾ ਮਨ ਜੀਵਨ ਮੁਕਤੀ ਆਨੰਦ ਨੂੰ ਪਾਉਣ ਵਾਲਾ ਸੋਭਨੀਕ ਬਣਦਾ ਹੈ।
ਗੁਰਮਤੀ ਮਨ ਸੱਚੋ ਭਾਵ,
ਜਿਹਨਾਂ ਨੇ ਗੁਰਾਂ ਦੀ ਮਤ ਧਾਰਨ ਕੀਤੀ ਹੈ ਉਹਨਾਂ ਗੁਰਮਤੀਆਂ ਦੇ ਮਨ 'ਚ ਸੱਚਾ ਪਾਤਸ਼ਾਹ ਹੀ ਚੰਗਾ ਲੱਗਦਾ ਹੈ।
ਸੱਚੋ ਸੱਚ ਰਵੈ ਦਿਨ ਰਾਤੀ,
ਉਹ ਸੱਚੇ ਦਾ ਹੀ ਸਰਵਣ ਕਰਦੇ ਹੈ, ਸੱਚੇ ਦਾ ਹੀ ਮੰਨਣ ਕਰਦੇ ਹੈ, ਤੇ ਰਵੈ ਉਚਾਰਨ ਕਰਦੇ, ਸੱਚੇ ਦੇ ਨਿਰਧਾਰਨ ਕਰਦੇ, ਕਮਾਈ ਕਰਦੇ ਹੈ ਰਾਤ ਦਿਨ।
ਇਹ ਮਨ ਸੱਚ ਰਹਿੰਦਾ ਬਣਿਆ,
ਇਹ ਉਹਨਾਂ ਨੇ ਆਪਦੇ ਮਨ ਰੂਪੀ ਵਸਣ ਨੂੰ ਸੱਚੇ ਨਾਮ ਦੇ ਰੰਗ ਵਿੱਚ ਰਲਾਉਣਾ ਕੀਤਾ ਹੈ।
ਜੋ ਸੱਚ ਰੱਤੇ ਤਿੰਨ ਸੱਚੋ ਭਾਵ,
ਜੋ ਭਾਈ ਸੱਚੇ ਨਾਮ ਵਿੱਚ ਰੰਗੇ ਨੂੰ ਸੱਚਾ ਪਾਤਸ਼ਾਹ ਅਕਾਲ ਪੁਰਖ ਹੀ ਚੰਗਾ ਲੱਗਦਾ ਹੈ।
ਆਪੇ ਦੇ ਨਾ ਪਛੋਤਾਵੇ,
ਇਹ ਆਪਣੇ ਸਰੂਪ ਦਾ ਗਿਆਨ ਮਹਾਰਾਜ ਸਾਹਿਬ ਬਖਸ਼ ਦਿੰਦੇ ਹੈ, ਉਹਨੂੰ ਕਿਸੇ ਪ੍ਰਕਾਰ ਦਾ ਪਛਤਾਪ ਨਹੀਂ ਫੇਰਦਾ, ਜਿਹਨਾਂ ਨੂੰ ਬਖਸ਼ਿਸ਼ ਹੋ ਜਾਂਦੀ ਹੈ, ਸਾਰੇ ਪਛਤਾਵੇ ਨਾਸ਼ ਹੋ ਜਾਂਦੇ। ਤਰਤੀ ਸ਼ੋਕ ਮਾਤਰ ਆਤਮ ਵਿੱਚ ਸ਼ੋਕ ਰੂਪ ਸੰਸਾਰ ਤੋਂ ਤਰ ਜਾਂਦੇ ਹਨ। ਆਪੇ ਦੇ ਜਿਹਨਾਂ ਨੂੰ ਮਹਾਰਾਜ ਆਪ ਬਖਸ਼ਿਸ਼ ਕਰ ਦਿੰਦੇ ਹੈ, ਉਹ ਪਰਮੇਸ਼ਰ ਦਾਤ ਦੇ ਕੇ ਪਛਤਾਉਂਦਾ ਨਹੀਂ ਵੀ ਮੈਂ ਇਹਨੂੰ ਕਿਉਂ ਦੇਣੀ ਸੀ, ਸੋ ਆਪਣੇ ਸਰੂਪ ਦਾ ਗਿਆਨ ਆਪ ਹੀ ਦੇ ਦਿੰਦਾ ਹੈ, ਤੇ ਪਛਤਾਵੇ ਚੱਕ ਦਿੰਦਾ ਹੈ।
ਗੁਰ ਕਹਿ ਸ਼ਬਦ ਸਦਾ ਸੱਚ ਜਾਤਾ,
ਸਤਿਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਸਦਾ ਰਹਿਣ ਵਾਲਾ ਜੋ ਸੱਚ ਸਰੂਪ ਬ੍ਰਹਮ ਹੈ ਉਹਨਾਂ ਨੂੰ ਜਾਣ ਲਿਆ ਹੈ।
ਮਿਲ ਸੱਚੇ ਸੁਖ ਪਾਵਣੇ,
ਸਤਿਗੁਰਾਂ ਨਾਲ ਮਿਲ ਕੇ ਸੁਖ ਸਰੂਪ ਨੂੰ ਪਾਵਣੀਆਂ ਪਾਉਣਾ ਕਰਦੇ ਹਨ, ਸੱਚੇ ਅਕਾਲ ਪੁਰਖ ਨਾਲ ਮਿਲ ਕੇ ਆਤਮਾਨੰਦ ਰੂਪੀ ਸੁਖ ਨੂੰ ਪਾਉਣਾ ਕਰਦੇ ਹਨ। ਝੂਠ ਬੋਲਣ ਦੀ ਮੈਲ ਹੈ ਨਾ, ਲੋਕਾਂ ਨੂੰ ਵੀ ਝੂਠ ਹੀ ਫਲਦਾ ਸਾਡਾ, ਤੇ ਕੁਸਤ ਕੁਰਸਤ ਉਲਟੇ ਕੰਮ ਕਰਨੇ, ਜਿਹੜੇ ਹੱਠ ਵਾਲੇ ਕੰਮ ਕਰਨੇ, ਕੁਸਤ ਨੂੰ ਸੱਤ ਤੋਂ ਰਹਿਤ ਪਾਪਾਂ ਵਾਲੇ ਜਿਹੜੇ ਕਰਮ ਕਰਨੇ, ਕੁਰਸਤ ਖੋਟੇ ਕਰਮ ਜਿਹੜੇ ਕਰਨੇ ਹਨ, ਇਹਨਾਂ ਕਰਮਾਂ ਦੇ ਕਰਨ ਦੀ ਜਿਹੜੀ ਮੈਲ ਇੱਛਾ ਹੈ ਉਹਨਾਂ ਨਹੀਂ ਲੱਗਦੀ। ਇਸ ਪ੍ਰਕਾਰ ਨਾ ਕੂੜ ਬੋਲਦੇ ਹੈ ਨਾ ਖੋਟੇ ਕੰਮ ਕਰਦੇ ਹੈ, ਉਹਨਾਂ ਨੂੰ ਇਹਨਾਂ ਦੀ ਇੱਛਾ ਰੂਪ ਮੈਲ ਨਹੀਂ ਲੱਗਦੀ, ਤੇ ਮੈਲ ਪਾਪਾਂ ਦੀ ਉਹਨਾਂ ਜਨਤਾ ਕਰਨ ਲੱਗਦੀ ਨਹੀਂ, ਉਹ ਕੂੜ ਬੋਲਦੇ ਨਹੀਂ, ਟੇਢੇ ਕੰਮ ਕਰਦੇ ਨਹੀਂ, ਇਸ ਕਰਕੇ ਪੈ ਮੈਲ ਨਹੀਂ ਉਹਨਾਂ ਨੂੰ ਲੱਗਦੀ ਹੈ।
ਗੁਰ ਪ੍ਰਸਾਦੀ ਅਨਦਿਨ ਜਾਗੈ,
ਸਤਿਗੁਰਾਂ ਦੀ ਕਿਰਪਾ ਕਰਕੇ ਰਾਤ ਦਿਨ ਮਨ ਜਾਣ ਵਾਸਤੇ ਜਾਗ ਪਿਆ ਹੈ, ਲਿਵ ਲੱਗੀ ਹੈ ਉਹਨਾਂ ਦੀ।
ਨਿਰਮਲ ਨਾਮ ਵਸੈ ਕਟ ਭੀਤਰ,
ਉਹਨਾਂ ਦੇ ਹਿਰਦੇ ਦੇ ਅੰਦਰ ਉੱਜਲ ਪਰਮੇਸ਼ਰ ਦਾ ਨਾਮ ਵਸ ਜਾਂਦਾ ਸਾਧ ਸੰਗਤ ਦੀ।
ਜੋਤੀ ਜੋਤ ਮਿਲਾ,
ਜੋਤੀ ਰੂਪ ਜੋ ਬ੍ਰਹਮ ਹੈ ਉਸ ਵਿੱਚ ਜੋਤ ਪਰਤਕ ਜੋਤ ਮਹਾਰਾਜ ਸਾਨੂੰ ਮੇਲ ਲਈ ਭੇਦ ਕਰ ਲਏ ਹਨ।
ਤ੍ਰੈ ਗੁਣ ਪੜ੍ਹੈ ਹਰ ਤਤ ਨਾ ਜਾਣੈ,
ਜਿਹੜੇ ਤਿੰਨਾਂ ਗੁਣਾਂ ਦੀ ਭਾਈ ਪੜ੍ਹਾਈ ਪੜ੍ਹਦੇ ਹੈ, ਰਾਜਸੀ ਤਾਮਸੀ ਸ਼ਾਂਤ ਕੀ, ਸਿੱਧੀਆਂ ਵਾਸਤੇ ਤੇ ਜਾਂ ਮਾਇਆ ਕਮਾਉਣ ਵਾਸਤੇ ਜਾਂ ਲੋਕਾਂ ਨੂੰ ਤਮੋ ਗੁਣ ਦੇ ਨਾਲ ਘੋਰ ਮੰਤਰ ਕਰਕੇ ਵਸ ਕਰਨ ਵਾਸਤੇ
ਹਰ ਤਤ ਨਾ ਜਾਣ,
ਉਹ ਹਰੀ ਦੇ ਸਿਧਾਂਤ ਨੂੰ ਨਹੀਂ ਜਾਣ ਸਕਦੇ। ਤ੍ਰਿਗੁਣ ਵਿਸ਼ਾ ਵੇਦਾ ਹੈ, ਕਰਮ ਤਾਮਸੀ ਕਰਦੇ ਹੈ, ਉਪਾਸ਼ਨਾ ਰਾਜਸੀ ਕਰਦੇ ਹੈ, ਸ਼ਾਂਤ ਕੀ ਗਿਆਨ ਨੂੰ ਗ੍ਰਹਿਣ ਕਰਦੇ ਹੈ, ਉਹ ਤਿੰਨਾਂ ਗੁਣਾਂ ਦੀ ਪੜ੍ਹਾਈ ਪੜ੍ਹਦੇ ਹੈ, ਹਰੀ ਦੇ ਤਤ ਸਰੂਪ ਨੂੰ ਉੱਕਾ ਹੀ ਨਹੀਂ ਉਹ ਜਾਣਦੇ ਹਨ। ਮੂਲ ਤੋਂ ਜਨਮ ਤੋਂ ਹੀ ਭੁੱਲ ਗਏ ਹੈ, ਗੁਰੂ ਸਾਹਿਬ ਦੇ ਸ਼ਬਦ ਨੂੰ ਉੱਕਾ ਹੀ ਨਹੀਂ ਪਛਾਣਦੇ, ਮੂਲ ਰੂਪ ਜੋ ਬ੍ਰਹਮ ਹੈ ਮੁੜ ਤੋਂ ਹੀ ਭੁੱਲ ਗਏ ਆ ਉਸ ਤੋਂ।
ਗੁਰ ਸਾਹਿਬ ਨਾ ਪਛਾਣ,
ਸਤਿਗੁਰੂ ਸਾਹਿਬ ਦੇ ਸ਼ਬਦ ਦੁਆਰਾ ਵਾਹਿਗੁਰੂ ਦਾ ਸਰੂਪ ਪਛਾਣੀ ਦਾ, ਉਹ ਉੱਕਾ ਹੀ ਭੁੱਲ ਗਏ, ਸ਼ਬਦ ਦੁਆਰਾ ਪਛਾਣ ਹੀ ਨਹੀਂ ਸਕਦੇ।
ਮੋਹ ਵਿਆਪੇ ਕਿਛ ਸੂਝੈ ਨਾਹੀ,
ਮਾਇਆ ਦੇ ਮੋਹ ਵਿੱਚ ਐਸੇ ਲੱਗੇ ਹੋਏ ਵਿਆਪੇ ਹੈ, ਕੁਛ ਵੀ ਦਿਸਦਾ ਨਹੀਂ ਲੋਕ ਪ੍ਰਲੋਕ ਦਾ ਗਿਆਨ ਉਹਨਾਂ ਨੂੰ।
ਗੁਰ ਸਾਹਿਬ ਦੀ ਹਰ ਪਾਵਣ,
ਜੇ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰੇ ਤਾਂ ਪਰੋਹ ਗਿਆਨ ਹੋ ਜਾਂਦਾ ਹੈ, ਜਿਸ ਕਰਕੇ ਸੌ ਜਾਂਦਾ ਪਿਛਲੇ ਦਾ ਗਿਆਨ ਹੋ ਜਾਂਦਾ, ਜਿਹੜੇ ਜਿਹੜੇ ਧਾਰੇ ਹੁੰਦੇ ਹੈ, ਅਪਰੋਖ ਹੋ ਜਾਏ ਤਾਂ ਹਰੀ ਨੂੰ ਪਾ ਲੈਂਦਾ, ਪਰਮੇਸ਼ਰ ਨੂੰ ਸਿਖਿਆਤ ਕਰ ਲੈਂਦਾ ਹੈ।
ਵੇਦ ਪੁਕਾਰ ਤ੍ਰਿਵਿਦ ਮਾਇਆ,
ਜਿਹੜੇ ਵੇਦ ਆ ਤਿੰਨ ਪ੍ਰਕਾਰ ਦਾ ਹੀ ਕਥਨ ਕਰਦੇ, ਮਾਇਆ ਹੀ ਉਹਨੇ ਤਿੰਨ ਪ੍ਰਕਾਰ ਦੀ ਰਾਸ਼ੀ ਤਾਮਸੀ ਸ਼ਾਂਤੀ ਰੂਪ।
ਮਨਮੁਖ ਨਾ ਬੁੱਝੈ ਦੂਜੈ ਭਾਇਆ,
ਮਨਮੁਖ ਜਿਹੜੇ ਆ ਦੁਆਇਤ ਭਾਅ ਚ ਲੱਗੇ, ਉਹ ਮਹਾਰਾਜ ਦੇ ਸਰੂਪ ਨੂੰ ਸਮਝ ਨਹੀਂ ਸਕਦੇ ਹਨ।
ਤ੍ਰੈ ਗੁਣ ਪੜ੍ਹੈ ਹਰ ਏਕ ਨਾ ਜਾਣੈ,
ਤਿੰਨਾਂ ਗੁਣਾਂ ਦੀ ਪੜ੍ਹਾਈ ਪੜ੍ਹਦੇ ਹੁੰਦੇ, ਕਰਮ ਉਪਾਸ਼ਨਾ ਗਿਆਨ, ਇੱਕ ਹਰੀ ਨੂੰ ਅਦਵੈਤ ਨੂੰ ਨਹੀਂ ਸਮਝਦੇ ਹਨ। ਵਾਹਿਗੁਰੂ ਦਾ ਸਰੂਪ ਸਮਝੇ ਤੋਂ ਬਗੈਰ ਜੰਮਣ ਮਰਨਾ ਦੁੱਖ ਪਾਉਣਾ ਹੀ ਕਰਦੇ ਹਨ। ਭਾਈ ਜਦੋਂ ਤੁਸੀਂ ਵਾਹਿਗੁਰੂ ਨੂੰ ਪਾਉਂਦਾ ਤਾਂ ਆਪਣੇ ਨਾਲ ਮੇਲ ਲੈਂਦਾ, ਕਿਰਪਾ ਕਰਕੇ ਸੰਗਤ ਨਾਲ
ਗੁਰ ਸਾਹਿਬ ਦੀ ਸਹਿਸਾ ਦੂਖ ਚੁਕਾਏ,
ਸਤਿਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਜਿਹੜਾ ਪ੍ਰਮਾਣ ਵਪਰਜੇ ਆਦਿਕ ਸਹੀ ਹੈ, ਇਹਨਾਂ ਕਰਕੇ ਦੁੱਖ ਹੈ ਜੰਮਣ ਮਰਨ ਦਾ, ਸਾਰੇ ਚੁਕਾ ਦਿੰਦੇ ਹਨ।
ਨਾਨਕ ਨਾਮ ਹੈ ਕਿ ਸੱਚੀ ਵਡਿਆਈ,
ਸਤਿਗੁਰੂ ਮਹਾਰਾਜ ਕਹਿੰਦੇ ਭਾਈ ਅੰਮ੍ਰਿਤ ਨਾਮ ਦੀ ਵਡਿਆਈ ਸੱਚੀ ਹੈ।
ਨਾਮੋ ਮਨ ਸੁਖ ਪਾਵੇ,
ਜੋ ਮਹਾਰਾਜ ਦੇ ਨਾਮ ਨੂੰ ਮੰਨਦੇ ਪ੍ਰੇਮੀ ਉਹ ਸੁਖ ਸਰੂਪ ਨੂੰ ਪਾਉਂਦੇ ਹਨ।